ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਿਰਾਜਰੀ ਮਾਇਓ ਡੀਹਰ ਨਿਆਈ ਮੋਹੇ ਫਾਕਿਓ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਿਰਾਜਰੀ ਮਾਇਓ ਡੀਹਰ ਨਿਆਈ ਮੋਹੇ ਫਾਕਿਓ ਰੇ ਰਹਾਓ ਕਣੋ 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 ਸਦ ਲੋੜੈ ਬਿਨ ਲਹਿਣੇ ਕੱਠ ਪਾਇਓ ਰੇ ਮਹਿਰਾਜ ਰੋਗਾਥ ਵਾਹੋ ਸਿਓ ਲੁੱਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜਰੀ ਗਾਠੜੀਓ ਜਨ ਨਾਨਕ ਗਰਬਾਸ ਨਾ ਪੌੜਿਓ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਨੂੰ ਸਰਵਣ ਕਰਨ ਹਿੱਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀ ਸਮੁੱਚੀ ਸਾਧ ਸੰਗਤ ਜੀ ਸਨੇਮਰ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਆਪ ਜੀ ਨਾਲ ਕਰਨੀ ਹੈ, ਉੱਥੇ ਅੱਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਸਿੰਘ ਜਿਹੜੇ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਏ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਇਸ ਸੰਬੰਧ ਵਿੱਚ ਵੀ ਆਪ ਜੀ ਦੇ ਨਾਲ ਚੰਦ ਸ਼ਬਦਾਂ ਦੀ ਸਾਂਝ ਪਾਉਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੀ ਭਾਵਨਾ ਕੀ ਹੈ ਜਿਨ੍ਹਾਂ ਦਾ ਕੌਮ 350 ਸਾਲਾਂ ਮਨਾ ਰਹੀ ਹੈ। ਅੱਲਾ ਜਾਰਖਾਂ ਜੋਗੀ ਦੇ ਲਿਖਣ ਮੁਤਾਬਕ ਕਿ ਪਹਿਲਾਂ ਪਿਤਾ ਕਟਵਾਇਆ, ਅਬ ਬੇਟੇ ਕਟਵਾਊਂਗਾ। ਪਹਿਲਾਂ ਮੈਂ ਪਿਤਾ ਨੂੰ ਚਾਂਦਨੀ ਚੌਂਕ ਦੇ ਅੰਦਰ ਭੇਜਿਆ ਸੀ ਕਿ ਪਿਤਾ ਜੀ ਇਹਨਾਂ ਦੀ ਪੱਤ ਲੁੱਟੀ ਜਾ ਰਹੀ ਹੈ, ਇਹਨਾਂ ਦੀ ਪੱਤ ਬਚਾਓ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਪੱਤ ਬਚਾਈ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਾਵਨਾ ਹੈ ਕਿ ਪਹਿਲਾਂ ਪਿਤਾ ਕਟਵਾਇਆ, ਆਪ ਬੇਟੇ ਕਟਵਾਊਂਗਾ, ਹੁਣ ਮੈਂ ਆਪਣੇ ਬੱਚਿਆਂ ਨੂੰ ਸ਼ਹਾਦਤ ਦੇ ਮਾਰਗ 'ਤੇ ਤੋਰਾਂਗਾ। ਪਾਤਸ਼ਾਹ ਜੀ ਕਿਉਂ ਤੋਰੋਗੇ? ਨਾਲ ਹੀ ਜਵਾਬ ਹੈ ਕਿ ਨਾਨਕ ਕਾ ਬਾਗ, ਇਹ ਗੁਰੂ ਨਾਨਕ ਦੀ ਫਲਵਾੜੀ, ਖੂਨੇ ਜਿਗਰ ਸੇ ਖਿਲਾਊਂਗਾ, ਮੈਂ ਇਸ ਫਲਵਾੜੀ ਨੂੰ ਹਰਿਆ ਭਰਿਆ ਵੇਖਣਾ ਚਾਹੁੰਦਾ ਹਾਂ। ਜਿਵੇਂ ਇੱਕ ਮਾਲੀ ਬਾਗ ਦੇ ਅੰਦਰ, ਬਗੀਚੇ ਦੇ ਅੰਦਰ ਪਾਣੀ ਦਿੰਦਾ ਹੈ ਕਿ ਫੁੱਲ ਮੁਰਝਾ ਨਾ ਜਾਣ, ਸੁੱਕ ਨਾ ਜਾਣ, ਸੜ ਨਾ ਜਾਣ, ਉਹ ਪਾਣੀ ਦੇ ਕੇ ਹਰਿਆ ਭਰਿਆ ਰੱਖਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਾਵਨਾ ਹੈ ਕਿ ਮੈਂ ਗੁਰੂ ਨਾਨਕ ਦੀ ਫਲਵਾੜੀ ਨੂੰ ਹਰਿਆ ਭਰਿਆ ਵੇਖਣਾ ਚਾਹੁੰਦਾ ਹਾਂ, ਇਹਦੇ ਲਈ ਮੈਂ ਆਪਣੇ ਜਿਗਰ ਦੇ ਟੋਟਿਆਂ ਦਾ ਖੂਨ ਦੇ ਕੇ ਇਹਨੂੰ ਹਰਿਆ ਭਰਿਆ ਰੱਖਾਂਗਾ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕੇਵਲ ਕਿਹਾ ਨਹੀਂ, ਕਰਕੇ ਵਿਖਾਇਆ। ਪਰਮਾਤਮਾ ਨੇ ਉਹਨਾਂ ਨੂੰ ਚਾਰ ਪੁੱਤਰਾਂ ਦੀ ਦਾਤ ਬਖਸ਼ੀ ਸੀ। ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਕੌਮ ਚਮਕੌਰ ਸਾਹਿਬ ਦੀ ਧਰਤੀ 'ਤੇ ਮਨਾ ਰਹੀ ਹੈ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾ ਰਹੀ ਹੈ, ਇਹਦੇ ਪਿਛੋਕੜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਅਨੰਦਪੁਰ ਸਾਹਿਬ ਦਾ 7 ਮਹੀਨੇ ਦਾ ਲੰਬਾ ਘੇਰਾ, 20 ਮਈ ਤੋਂ ਇਹ ਘੇਰਾ ਸ਼ੁਰੂ ਹੋਇਆ, 20 ਦਸੰਬਰ ਤੱਕ 7 ਮਹੀਨੇ ਦਾ ਸਮਾਂ ਬਣਦਾ ਹੈ। ਵੈਰੀਆਂ ਨੇ, ਪਹਾੜੀ ਰਾਜਿਆਂ ਨੇ, ਮੁਗਲਾਂ ਨੇ ਅਨੰਦਪੁਰ ਸਾਹਿਬ ਜੀ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ। ਜਿਸ ਨਦੀ ਤੋਂ ਪਾਣੀ ਅਨੰਦਪੁਰ ਸਾਹਿਬ ਨੂੰ ਪ੍ਰਾਪਤ ਹੁੰਦਾ ਸੀ ਉਸ ਨਦੀ ਦਾ ਮੂੰਹ ਵੀ ਮੋੜ ਦਿੱਤਾ। 7 ਮਹੀਨੇ ਦੇ ਘੇਰੇ ਦੇ ਅੰਦਰ ਅੰਦਰ ਸਿੰਘਾਂ ਦੇ ਖਾਣ ਵਾਸਤੇ ਰਸਦ ਵੀ ਖਤਮ ਹੋ ਗਿਆ, ਪਾਣੀ ਵੀ ਪ੍ਰਾਪਤ ਨਹੀਂ ਹੋ ਰਿਹਾ। ਕਈ ਸਿੰਘਾਂ ਦੀ ਹਾਲਾਤ ਇਹ ਬਣ ਗਈ ਕਿ ਜੰਗ ਦੇ ਵਿੱਚ ਜੂਝਣ ਦੇ ਨਾਲੋਂ ਭੁੱਖ ਦੇ ਨਾਲ ਹੀ ਉਹ ਚਲਾਣਾ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸਿੰਘਾਂ ਨੇ ਮਸਲਤ ਕੀਤੀ, ਸਲਾਹ ਕੀਤੀ ਕਿ ਪਾਤਸ਼ਾਹ ਆਪ ਜੀ ਬਾਣੀ ਵਿੱਚ ਫਰਮਾਉਂਦੇ ਹੋ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਅਸੀਂ ਜੂਝ ਕੇ ਸ਼ਹੀਦ ਹੋਣਾ ਚਾਹੁੰਦੇ ਹਾਂ, ਕਿਉਂਕਿ ਸੂਰਮੇ ਦਾ ਕੰਮ ਗੁਰਬਾਣੀ ਨੇ ਸਮਝਾਇਆ ਹੈ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜਿਓ ਮਾਂਡਿਓ ਸੂਰਮਾ ਆਪ ਜੂਝਣ ਕੋ ਦਾਓ। ਸਤਿਗੁਰੂ ਮਹਾਰਾਜ ਜੀ ਨੇ ਸਲਾਹ ਕੀਤੀ, ਉੱਧਰ ਪਹਾੜੀਆਂ ਨੇ ਗਊ ਦੀਆਂ ਕਸਮਾਂ ਖਾਧੀਆਂ, ਨਾਜ਼ਮਾਂ ਨੇ, ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾਧੀ, ਅਤੇ ਸਤਿਗੁਰੂ ਮਹਾਰਾਜ ਜੀ ਨੇ ਵਿਚਾਰ ਕਰਨ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਇਹਨਾਂ ਨੇ ਆਪਣੀਆਂ ਕਸਮਾਂ ਨੂੰ ਛਿੱਕੇ 'ਤੇ ਟੰਗਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਦਲ ਦੇ ਉੱਪਰ, ਸਿੰਘਾਂ ਦੇ ਉੱਪਰ ਹਮਲਾ ਕਰ ਦਿੱਤਾ। ਅੱਲਾ ਜਾਰਖਾਂ ਜੋਗੀ ਲਿਖਦੇ ਨੇ ਕਿ ਬਦਬਖਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ਬਾਂ ਸੇ ਮੁਕਰ ਗਏ। ਇਹ ਇਹਨਾਂ ਨੇ ਬਚਨ ਕੀਤਾ ਸੀ ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ ਕਿ ਹਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਿਹਾਨੈ ਦਿਗਰ, ਜ਼ਫਰਨਾਮਾ। ਕਹਿੰਦੇ ਮਰਦ ਉਹ ਹੁੰਦਾ ਹੈ ਜਿਹਦੇ ਦਿਲ ਵਿੱਚ ਵੀ ਉਹੀ ਹੋਵੇ ਅਤੇ ਮੂੰਹੋਂ ਵੀ ਉਹੀ ਬੋਲੇ। ਔਰੰਗਜ਼ੇਬ, ਤੂੰ ਮੂੰਹ ਤੋਂ ਕੁਝ ਹੋਰ ਬੋਲਦਾ ਹੈ, ਤੇਰੇ ਅੰਦਰ ਕੁਝ ਹੋਰ ਚੱਲਦਾ ਹੈ। ਤੇ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵਚਨ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਉਹ ਕੱਚੇ ਨੇ ਉਹ ਸੱਚੇ ਨਹੀਂ ਕਹਿ ਜਾ ਸਕਦੇ। ਜੋਗੀ ਜੀ ਲਿਖਦੇ ਨੇ ਬਦ ਬਖਤੋ ਨੇ ਜੋ ਵਾਦਾ ਕੀਆ ਥਾ ਵਿਸਰ ਗਏ ਨਾ ਮਰਦ ਕੌਲ ਕਰਕੇ ਜ਼ੁਬਾਨ ਸੇ ਮੁਕਰ ਗਏ। ਸਰਸਾ ਦੀ ਨਦੀ ਦੇ ਕੰਢੇ ਤੇ ਭਿਆਨਕ ਜੰਗ ਹੋਈ ਜਿਹਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਵੀ ਯਾਦ ਦਿਵਾਉਂਦਾ ਹੈ ਕਿ ਪਰਿਵਾਰ ਵੱਖ ਵੱਖ ਭਾਗਾਂ ਦੇ ਵਿੱਚ ਵਿਛੜ ਗਿਆ। ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਵੱਡੇ ਸਾਹਿਬਜ਼ਾਦੇ ਤੇ ਸਿੰਘ 40 ਦੀ ਗਿਣਤੀ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ। ਜਦੋਂ ਚਮਕੌਰ ਦੀ ਗੜੀ ਵਿੱਚ ਉਤਰਦੇ ਨੇ ਸਭ ਨਾਲੋਂ ਪਹਿਲਾ ਕੰਮ ਕੀ ਕਰਦੇ ਨੇ? ਲਿਖਿਆ ਇਤਿਹਾਸ ਦੇ ਵਿੱਚ ਕਿ ਜਬ ਕਿਲਾ ਮੈਂ ਉਤਰੀ ਸੀ ਸਤਿਗੁਰ ਕੀ ਸਵਾਰੀ। ਸਭ ਨਾਲੋਂ ਪਹਿਲਾ ਕੰਮ ਕੀ ਕੀਤਾ ਸਿੰਘਾਂ ਨੇ? ਵਾਹਿਗੁਰੂ ਜੀ ਕੀ ਫਤਿਹ ਦਲੇਰੋ ਨੇ ਪੁਕਾਰੀ। ਸਿੰਘਾਂ ਨੇ ਉੱਚੀ ਆਵਾਜ਼ ਦੇ ਵਿੱਚ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੀ ਉੱਚੀ ਆਵਾਜ਼ ਸੀ ਅੱਲਾ ਜਾਰਖਾਂ ਜੋਗੀ ਲਿਖਦਾ ਹੈ ਕਿ ਥਰਰਾ ਗਿਆ ਚਮਕੌਰ। ਉਹ ਚਮਕੌਰ ਦੀ ਕੱਚੀ ਗੜੀ ਕੰਬ ਗਈ। ਥਰਰਾ ਗਿਆ ਚਮਕੌਰ ਹੁਆ ਜ਼ਲਜ਼ਲਾ ਤਾਰੀ। ਇੰਨੀ ਉੱਚੀ ਆਵਾਜ਼ ਦੇ ਵਿੱਚ ਸਿੰਘਾਂ ਨੇ ਫਤਿਹ ਬੁਲਾਈ। ਮੈਂ ਕਈ ਵਾਰੀ ਸੋਚਦਾ ਹਾਂ ਕਿ ਆਨੰਦਪੁਰ ਸਾਹਿਬ ਨੂੰ ਛੱਡਿਆ ਹੋਇਆ ਸਿੰਘਾਂ ਨੂੰ ਜਦੋਂ ਸਰਸਾ ਦੇ ਵਿੱਚੋਂ ਪਾਰ ਕਰਨਾ ਪਿਆ ਹੋਵੇਗਾ, ਇਹੀ ਮਹੀਨਾ ਠੰਡ ਦਾ ਦਿਨ, ਕੱਪੜੇ ਵੀ ਪਾਣੀ ਨਾਲ ਭਿੱਜੇ ਹੋਣਗੇ, ਖਾਣ ਵਾਸਤੇ ਭੋਜਨ ਵੀ ਪ੍ਰਾਪਤ ਨਹੀਂ ਹੋਇਆ, ਅੱਤ ਦੀ ਠੰਡੀ ਰਾਤ ਹੈ। ਪਰ ਸਿੰਘਾਂ ਦੇ ਅੰਦਰ ਚੜ੍ਹਦੀ ਕਲਾ ਕਿੰਨੀ ਹੈ, ਜਿਹੜਾ ਬਚਨ ਗੁਰਬਾਣੀ ਵਿੱਚ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿੰਨੀ ਚੜ੍ਹਦੀ ਕਲਾ ਹੈ। ਇੱਕ ਮੁਸਲਮਾਨ ਵੀਰ ਲਿਖਦਾ ਹੈ ਕਿ ਇੰਨੀ ਉੱਚੀ ਆਵਾਜ਼ ਵਿੱਚ ਫਤਿਹ ਬੁਲਾਈ ਕਿ ਚਮਕੌਰ ਦੀ ਗੜੀ ਕੰਬ ਗਈ। ਥਰਰਾ ਗਿਆ ਚਮਕੌਰ ਹੁਆ ਜਲਜਲਾ ਤਾਰੀ। ਸਤਿਗੁਰੂ ਮਹਾਰਾਜ ਜੀ ਉਸ ਚਮਕੌਰ ਦੀ ਕੱਚੀ ਗੜੀ ਦੇ ਅੰਦਰ ਸਿੰਘਾਂ ਨੂੰ ਮੁਖਾਤਬ ਹੋ ਕੇ ਕਹਿੰਦੇ, ਜਿਸ ਖਿੱਤੇ ਮੈਂ ਹਮ ਕਹਿਤੇ ਥੇ ਜਾਣਾ ਜੇ ਵੂਹੀ ਹੈ। ਸਿੰਘੋ, ਆਪਾਂ ਆਨੰਦਪੁਰ ਸਾਹਿਬ ਦੇ ਅੰਦਰ ਵਿਚਾਰਾਂ ਕਰਦੇ ਸੀ ਕਿ ਤੁਹਾਡਾ ਐਗਜ਼ਾਮ ਹੋਣਾ, ਤੁਹਾਡੀ ਪ੍ਰੀਖਿਆ ਹੋਣੀ, ਇਹ ਉਹੀ ਜਗ੍ਹਾ ਹੈ। ਵਾਕਿਆ ਹੀ ਸਾਧ ਸੰਗਤ ਜੀ, ਅੰਦਰ ਨੇ 40 ਸਿੰਘ ਤੇ ਬਾਹਰ ਘੇਰਾ ਕਿੰਨਾ ਹੈ? 10 ਲੱਖ ਦਾ। 10 ਲੱਖ ਦੇ ਘੇਰੇ ਦੇ ਅੰਦਰ ਨਾ ਸਿੰਘ ਡਰੇ, ਨਾ ਪੰਜ ਪਿਆਰੇ, ਨਾ ਸਾਹਿਬਜ਼ਾਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਵਾਕ ਕਿਹਾ ਉਹਨੂੰ ਸੱਚ ਕਰਕੇ ਵਿਖਾ ਦਿੱਤਾ। ਇੱਥੋਂ ਦੇ ਲੋਕਾਂ ਦੀ ਹਾਲਾਤ ਸੀ ਕਿ ਹਮਰਾ ਕਾਮ ਹੈ ਤੋਲੈ ਤੱਕੜੀ, ਨੰਗੀ ਕਰਦ ਕਵੀ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਊ, ਮੁਗਲੋਂ ਸੇ ਕੈਸੇ ਲੜ ਪਾਊ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਵਿੱਚ ਇਹ ਸਪਿਰਿਟ ਭਰੀ ਕਿ ਚਿੜੀਓ ਸੇ ਮੈਂ ਬਾਜ ਤੜਾਊ, 1.25 ਲੱਖ ਸੇ ਏਕ ਲੜਾਊ, ਤਵੇ ਗੋਬਿੰਦ ਸਿੰਘ ਨਾਮ ਕਹਾਊ। ਚਮਕੌਰ ਦੀ ਗੜੀ ਦੇ ਅੰਦਰ ਦੇਖਦੇ ਹਾਂ ਕਿ ਇੱਕ ਇੱਕ ਸਿੰਘ ਕਿੰਨੇ ਕਿੰਨੇ ਲੋਕਾਂ ਤੇ, ਕਿੰਨੇ ਕਿੰਨੇ ਮੁਗਲਾਂ ਤੇ ਭਾਰੀ ਪਿਆ। ਸਾਧ ਸੰਗਤ ਜੀ, ਲੜਾਈ ਆਰੰਭ ਹੋ ਜਾਂਦੀ ਹੈ। ਲੜਾਈ ਦੇ ਅੰਦਰ 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ। ਇਹ ਸਾਰਾ ਦ੍ਰਿਸ਼ ਵੇਖਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਉਹਨਾਂ ਨੂੰ ਸਾਹਿਬਜ਼ਾਦੇ ਕਿੰਨੇ ਪਿਆਰੇ ਨੇ ਜਾਂ ਸਿੰਘ ਕਿੰਨੇ ਪਿਆਰੇ ਨੇ, ਇਹ ਸਾਰੀ ਵਾਰਤਾ ਅੱਲਾ ਜਾਰਖਾਂ ਜੋਗੀ ਨੇ ਬੜੀ ਡਿਟੇਲ ਵਿੱਚ ਲਿਖੀ ਹੈ ਗੰਜੇ ਸ਼ਹੀਦਾਂ ਕਿਤਾਬ ਦੇ ਵਿੱਚ। ਲਿਖਿਆ ਹੈ ਕਿ ਲੱਖਾਂ ਕੇ ਕਤਲ ਕਰਕੇ ਪਿਆਰੇ ਗੁਜ਼ਰ ਗਏ, ਏਕ ਏਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ, ਭੁਸਮੇ ਲਗਾ ਕੇ ਆਗ ਸ਼ਰਾਰੇ ਗੁਜ਼ਰ ਗਏ, ਜ਼ਖਮੋਂ ਸੇ ਸਿੰਘ ਸੂਰ ਮੇਂ ਜਬ ਚੂਰ ਹੋ ਗਏ, ਸਰਦਾਰ ਸਰ ਕਟਾਣੇ ਪੇ ਮਜ਼ਬੂਰ ਹੋ ਗਏ। ਜਦੋਂ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਨੇ, ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਤੇ ਪਾਤਸ਼ਾਹ ਦੇ ਕੋਲੋਂ ਜੰਗੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਸਵੈਮਾਨ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜੰਗੇ ਮੈਦਾਨ ਦੇ ਅੰਦਰ ਜਾਣ ਦੀ ਆਗਿਆ ਦਿੰਦੇ ਨੇ। ਬਾਬਾ ਅਜੀਤ ਸਿੰਘ ਜੀ ਕਿੱਡੀ ਬਹਾਦਰੀ ਨਾਲ ਲੜੇ, ਇਹ ਗੱਲ ਲਿਖਦਿਆਂ ਹੋਇਆਂ ਜੋਗੀ ਜੀ ਲਿਖਦੇ ਨੇ ਕਿ ਸ਼ਹਿਜ਼ਾਦਾ ਈ ਜਾਨ ਨੇ ਭਗਦੜ ਮਚਾ ਦੀ, ਜੇ ਫੌਜ ਭਗਾ ਦੀ ਕਭੀ ਵੋ ਫੌਜ ਭਗਾ ਦੀ, ਇੰਨੀ ਬਹਾਦਰੀ ਨਾਲ ਲੜੇ, ਜਿਸ ਪਾਸੇ ਪੈਂਦੇ ਨੇ ਉਹ ਫੌਜਾਂ ਦੇ ਆਹੂ ਲਾਉਂਦੇ ਜਾਂਦੇ ਨੇ, ਬੜ ਚੜ੍ਹ ਕੇ ਤਵੱਕੋ ਕੋ ਜਜਿਆਤ ਜੋ ਦਿਖਾ ਦੀ, ਸਤਿਗੁਰ ਨੇ ਵਹੀ ਕਿਲਾ ਸੇ ਬੱਚੋ ਕੋ ਨਿਦਾ ਦੀ। ਸਤਿਗੁਰੂ ਜੀ ਗੜੀ ਤੋਂ ਵੇਖ ਰਹੇ ਨੇ ਬਾਬਾ ਅਜੀਤ ਸਿੰਘ ਜੀ ਨੂੰ ਜੰਗੇ ਮੈਦਾਨ ਦੇ ਅੰਦਰ ਜੂਝਦਿਆਂ ਹੋਇਆਂ, ਤੇ ਕੱਚੀ ਗੜੀ ਤੋਂ ਸਾਹਿਬਜ਼ਾਦੇ ਦੀ ਬਹਾਦਰੀ ਨੂੰ ਵੇਖ ਕੇ ਆਵਾਜ਼ ਦਿੰਦੇ ਨੇ। ਕੀ ਆਵਾਜ਼ ਦਿੰਦੇ ਨੇ? ਕਹਿੰਦੇ ਨੇ ਸ਼ਾਬਾਸ਼ ਬਾਬਾ ਅਜੀਤ ਸਿੰਘ ਜੀ, ਤੁਹਾਡੇ ਸ਼ਾਬਾਸ਼ ਹੈ। ਕਿਹੜੀ ਗੱਲ ਦੇ? ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਇਸ ਗੱਲ ਦੀ ਸ਼ਾਬਾਸ਼ ਹੈ ਕਿ ਤੁਸੀਂ ਬੜੀ ਬਹਾਦਰੀ ਨਾਲ ਲੜੇ ਹੋ। ਹਾਂ, ਕਿਉਂ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ, ਲੜੋ ਵੀ ਕਿਉਂ ਨਾ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਜੇ। ਸਤਿਗੁਰ ਨੇ ਸ਼ਾਬਾਸ਼ ਦਿੱਤੀ। ਜੋਗੀ ਜੀ ਲਿਖਦੇ, ਜਦੋਂ ਸ਼ਾਬਾਸ਼ ਦੀ ਆਵਾਜ਼ ਬਾਬਾ ਅਜੀਤ ਸਿੰਘ ਜੀ ਤੱਕ ਪਹੁੰਚੀ, ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ, ਬਾਬਾ ਅਜੀਤ ਸਿੰਘ ਜੀ ਨੇ ਤਲਵਾਰ ਦੇ ਨਾਲ ਨਮਸਕਾਰ ਕੀਤੀ, ਗਰਦਨ ਪੈ ਅਦਾਬ ਦਿਲਾਵਰ ਨੇ ਝੁਕਾਈ, ਉਸ ਵਕਫਾ ਮੈਂ ਸ਼ਿਤਮ ਆਰਾ ਉਮੜ ਆਈ, ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ। ਸਿੱਧਾ ਵਾਰ ਨਹੀਂ ਕੀਤਾ, ਬਰਸ਼ੀ ਦਾ ਵਾਰ ਆਇਆ ਤੇ ਉਹ ਵੀ ਲੱਕ ਵਾਲੇ ਪਾਸਿਓਂ ਲੱਗਿਆ। ਜਦੋਂ ਬਰਸ਼ੀ ਦਾ ਵਾਰ ਲੱਗਿਆ ਬਾਬਾ ਅਜੀਤ ਸਿੰਘ ਜੀ ਨੂੰ, ਤਿਉਰਾ ਕੇ ਗਿਰੇ ਜੀਨ ਸੇ ਸਰਕਾਰ ਜਮੀ ਪਰ, ਬਾਬਾ ਅਜੀਤ ਸਿੰਘ ਜੀ ਘੋੜੇ ਤੋਂ ਹੇਠਾਂ ਡਿੱਗ ਪਏ, ਉਹਨਾਂ ਦਾ ਸਰੀਰ ਮਿੱਟੀ ਤੇ ਪਿਆ ਹੈ, ਉਹਨਾਂ ਦੀ ਆਤਮਾ ਸਵਰਗ ਨੂੰ ਚਲੇ ਗਈ। ਬਾਬਾ ਜੀ ਸ਼ਹੀਦੀਆਂ ਪਾ ਗਏ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ, ਬੇਟੇ ਕੀ ਸ਼ਹਾਦਤ ਮਿਲੀ ਦੇਖਾ ਜੋ ਪਦਰ ਨੇ, ਤੂਫਾਨ ਬਾਪਾ ਗਮ ਨੇ ਦੀਦਾਏ ਤਰ ਨੇ, ਉਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ, ਰੁਖਸਤ ਹਮੇਂ ਦਿਲਾਓ ਪਿਤਾ ਜਾਏਂਗੇ ਮਰਨੇ, ਪਿਤਾ ਜੀ ਮੈਨੂੰ ਆਗਿਆ ਦਿਓ, ਭਾਈ ਸੇ ਵਿਛੜ ਕਰ ਹਮੇਂ ਜੀਣਾ ਨਹੀਂ ਬਾਤਾ, ਮੈਨੂੰ ਵੱਡੇ ਭਰਾ ਦੇ ਨਾਲੋਂ ਵਿਛੜ ਕੇ ਜੀਣਾ ਚੰਗਾ ਨਹੀਂ ਲੱਗਦਾ, ਖਾਣਾ ਨਹੀਂ ਸੋਣਾ ਨਹੀਂ ਪੀਣਾ ਨਹੀਂ ਬਾਤਾ, ਨਾ ਮੈਨੂੰ ਖਾਣ ਚੰਗਾ ਲੱਗਦਾ ਜੇ, ਨਾ ਮੈਨੂੰ ਸੋਣਾ ਚੰਗਾ ਲੱਗਦਾ ਜੇ, ਨਾ ਮੈਨੂੰ ਪੀਣਾ ਚੰਗਾ ਲੱਗਦਾ ਜੇ, ਪਿਤਾ ਜੀ ਮੈਨੂੰ ਵੀ ਦਿਓ ਆਗਿਆ, ਮੈਂ ਵੀ ਆਪਣੇ ਭਰਾ ਦੇ ਨਾਲ ਸ਼ਹੀਦ ਹੋਣਾ ਚਾਹੁੰਦਾ ਹਾਂ। ਜਦੋਂ ਦੂਸਰੇ ਬੇਟੇ ਦੀ ਬੇਨਤੀ ਨੂੰ ਸੁਣਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਕਹਿੰਦੇ ਨੇ, ਬਰਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ। ਕਹਿੰਦੇ ਮੈਂ ਤੈਨੂੰ ਬੜੇ ਚਾਵਾਂ ਨਾਲ ਪਾਲਿਆ,
ਸ਼ੁਰੂ ਤੋਂ ਜੋ ਵੀ ਕੰਮ ਕਿਹਾ ਬਾਬਾ ਜੁਝਾਰ ਸਿੰਘ ਜੀ ਕਦੇ ਮਨਾ ਨਹੀਂ ਕੀਤਾ। ਅੱਜ ਵੀ ਤੇਰੀ ਬੇਨਤੀ ਆਈ ਹੈ, ਲੋ ਆਓ ਤਨ ਪਾਕ ਪੇ ਹਥਿਆਰ ਸਜਾ ਦੇ। ਨੰਨੀ ਸੀ ਕਮਾਂ, ਛੋਟੀ ਸੀ ਤਲਵਾਰ ਸਜਾ ਦੇ। ਗੁਰੂ ਸਾਹਿਬ ਜੀ ਨੇ ਆਪ ਬਾਬਾ ਜੁਝਾਰ ਸਿੰਘ ਜੀ ਨੂੰ ਤਿਆਰ ਕੀਤਾ, ਜੰਗੇ ਮੈਦਾਨ ਦੇ ਅੰਦਰ ਭੇਜਿਆ। ਹੁਣ ਬਾਬਾ ਜੁਝਾਰ ਸਿੰਘ ਜੀ ਕਿੱਡੀ ਬਹਾਦਰੀ ਨਾਲ ਲੜੇ, ਲਿਖਿਆ ਇਤਿਹਾਸ ਦੇ ਅੰਦਰ ਅੱਲਾ ਜਾਰਖਾਂ ਜੋਗੀ ਨੇ 10-20 ਕੋ ਜ਼ਖਮੀ ਕੀਆ, 10-20 ਕੋ ਮਾਰਾ। ਇੱਕ ਹਮਲੇ ਮੈਂ ਇਸ ਏਕ ਨੇ 21 ਕੋ ਮਾਰਾ, ਖਨਾਸ ਕੋ ਮਾਰਾ, ਕਬੀ ਅਬਲੀਸ ਕੋ ਮਾਰਾ, ਗੁੱਲ ਮੱਚ ਗਿਆ ਇਸਤਫਲ ਨੇ 40 ਕੋ ਮਾਰਾ। ਇੰਨੀ ਬਹਾਦਰੀ ਨਾਲ ਲੜੇ ਕਿ 40 ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਾਬਾ ਜੁਝਾਰ ਸਿੰਘ ਜੀ ਨੇ। ਬਚ ਬਚ ਕੇ ਲੜੋ ਕਲਗੀਓ ਵਾਲੋ ਕੇ ਪਿਸਰ ਸੇ, ਜੇ ਨੀਮ ਚਾ ਲਾਏ ਹੈ ਗੁਰੂ ਕੀ ਕਮਰ ਸੇ। ਜੋਗੀ ਜੀ ਕਹਿੰਦੇ ਬਾਬਾ ਜੁਝਾਰ ਸਿੰਘ ਜੀ ਤੋਂ ਬਚ ਜਾਵੋ, ਇਹ ਗੁਰੂ ਕੀ ਕਮਰ ਕਸੇ ਦਾ ਹਥਿਆਰ ਛੋਟਾ ਖੰਡਾ ਲੈ ਕੇ ਆਏ ਨੇ। ਇੰਨੀ ਬਹਾਦਰੀ ਨਾਲ ਬਾਬਾ ਜੁਝਾਰ ਸਿੰਘ ਜੀ ਜੰਗੇ ਮੈਦਾਨ ਅੰਦਰ ਜੂਝ ਰਹੇ ਨੇ ਤੇ ਦੇਖਿਆ ਕੀ ਕਿ ਬਾਬਾ ਅਜੀਤ ਸਿੰਘ ਜੀ ਦੀ ਲੋਥ ਜੰਗੇ ਮੈਦਾਨ ਦੇ ਵਿੱਚ ਪਈ ਹੈ। ਜਦੋਂ ਲੋਥ ਦਿਖਾਈ ਦਿੱਤੀ, ਮੈਦਾਨ ਮੈਂ ਜਬ ਭਾਈ ਕਾ ਲਾਸ਼ਾ ਨਜ਼ਰ ਆਇਆ, ਘੋੜੇ ਸੇ ਵੋ ਮਾਸੂਮ ਦਿਲਾਵਰ ਉਤਰ ਆਇਆ। ਬਾਬਾ ਜੁਝਾਰ ਸਿੰਘ ਜੀ ਘੋੜੇ ਤੋਂ ਹੇਠਾਂ ਉਤਰੇ, ਵੱਡੇ ਭਰਾ ਦੀ ਲੋਥ ਨੂੰ ਆਪਣੇ ਗੋਦੀ ਵਿੱਚ ਲੈ ਕੇ ਕੀ ਕਹਿੰਦੇ ਨੇ, ਸਰ ਗੋਦ ਮੈਂ ਲੇਕਰ ਕਹਾ ਬਾਈ ਸੇ ਬੋਲੋ। ਆਪਣੇ ਭਰਾ ਨੂੰ ਆਵਾਜ਼ ਮਾਰਦੇ ਨੇ ਕਿ ਤੁਹਾਡਾ ਛੋਟਾ ਵੀਰ ਤੁਹਾਨੂੰ ਆਵਾਜ਼ਾਂ ਮਾਰਦਾ ਹੈ, ਭਰਾ ਜੀ ਬੋਲੋ। ਆਪਣੇ ਭਰਾ ਦੀ ਲਾਸ਼ ਨੂੰ ਉਹਨਾਂ ਦੇ ਸਿਰ ਨੂੰ ਗੋਦ ਵਿੱਚ ਲੈ ਲਿਆ, ਸਰ ਗੋਦ ਮੈਂ ਲੇਕਰ ਕਹਾ ਭਾਈ ਸੇ ਬੋਲੋ, ਇਸ ਖਾਬੇ ਗਿਰਾਂ ਸੇ ਜਰਾ ਹੁਸ਼ਿਆਰ ਤੋਂ ਹੋਲੋ। ਭਰਾ ਜੀ ਇਸ ਸੁਪਨੇ ਤੋਂ ਬਾਹਰ ਆਓ, ਤੁਹਾਡਾ ਛੋਟਾ ਵੀਰ ਤੁਹਾਨੂੰ ਆਵਾਜ਼ਾਂ ਮਾਰਦਾ ਹੈ। ਸੋਨੇ ਕੀ ਹੀ ਅਗਰ ਠਾਨੀ ਹੈ ਮਿਲ ਕੇ ਤੋਂ ਸੋਲੋ, ਜੇ ਤੁਸੀਂ ਸੋਚਿਆ ਹੈ ਕਿ ਮੈਂ ਸੋਣਾ ਹੀ ਹੈ, ਮੈਨੂੰ ਇੱਕ ਵਾਰੀ ਗਲੇ ਨਾਲ ਲਾ ਲਵੋ ਫਿਰ ਸੌ ਜਾਇਓ। ਸੋਨੇ ਕੀ ਹੀ ਅਗਰ ਠਾਨੀ ਹੈ ਮਿਲ ਕੇ ਤੋ ਸੋਲੋ, ਹਮ ਕੌਣ ਹੈ ਦੇਖੋ ਤੋ ਜਰਾ ਆਖ ਤੋ ਖੋਲੋ, ਇੱਕ ਵਾਰੀ ਅੱਖ ਖੋਲ ਕੇ ਦੱਸੋ ਤੁਹਾਡਾ ਛੋਟਾ ਵੀਰ ਤੁਹਾਨੂੰ ਪੁਕਾਰਦਾ ਪਿਆ ਹੈ। ਜਦੋਂ ਛੋਟਾ ਵੀਰ ਇਸ ਤਰ੍ਹਾਂ ਪੁਕਾਰਾਂ ਕਰ ਰਿਹਾ ਸੀ, ਜੋਗੀ ਜੀ ਦੇ ਲਿਖਣ ਮੁਤਾਬਕ ਇੱਕ ਤੀਰ ਆਇਆ, ਉਹ ਬਾਬਾ ਜੁਝਾਰ ਸਿੰਘ ਜੀ ਦੇ ਲੱਗਿਆ। ਬਾਬਾ ਜੁਝਾਰ ਸਿੰਘ ਵੀ ਭਵਾਂਡਨੀ ਖਾ ਕੇ ਆਪਣੇ ਭਰਾ ਦੀ ਲੋਥ ਤੇ ਡਿੱਗ ਪਏ, ਸ਼ਹੀਦ ਹੋ ਗਏ। ਜੋਗੀ ਜੀ ਲਿਖਦੇ ਕਿ ਜਦੋਂ ਮੈਂ ਦੁਨੀਆਂ ਦਾ ਇਤਿਹਾਸ ਪੜ੍ਹਦਾ ਹਾਂ, ਉਹਨਾਂ ਦੇ ਬੱਚੇ ਸ਼ਹੀਦ ਹੁੰਦੇ ਨੇ, ਉਹ ਰੋਂਦੇ ਨੇ, ਕੁਰਲਾਉਂਦੇ ਨੇ, ਪਰ ਧੰਨ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਯਾਕੂਬ ਕੋ ਯੂਸਫ ਕੇ ਬਿਛੜਨੇ ਨੇ ਰੁਲਾਇਆ, ਸਾਬਰ ਕੋਈ ਕੰਮ ਐਸਾ ਰਸੂਲੋਂ ਮੈਂ ਹੈ ਆਇਆ, ਕਟਵਾ ਕੇ ਪਿਸਰ ਚਾਰੇ ਇੱਕ ਆਂਸੂ ਨਾ ਕਰਾਇਆ। ਚਾਰ ਪੁੱਤਰ ਵਾਰ ਕੇ ਵੀ ਸਤਿਗੁਰੂ ਜੀ ਨੇ ਇੱਕ ਅਥਰੂ ਨਹੀਂ ਕੇਰਿਆ। ਸਾਧ ਸੰਗਤ, ਜਦੋਂ ਦੁਨੀਆਂ ਦਾ ਇਤਿਹਾਸ ਪੜ੍ਹੀਏ, ਉਹਨਾਂ ਦੇ ਬੱਚੇ ਉਹਨਾਂ ਨਾਲੋਂ ਵਿਛੜੇ। ਇੱਕ ਕਵੀ ਨੇ ਲਿਖਿਆ ਹੈ ਕਿ ਦੋ ਸੁੱਤ ਰਹੇ ਘਰ, ਬਨ ਕੋ ਸਿਧਾਰੇ ਦੋ, ਦਸਰਥ ਗਿਰ ਕਰ ਪ੍ਰਾਣ ਕੋ ਨਿਕਾਰਾ ਹੈ। ਘਰ ਦੇ ਵਿੱਚ ਦੋ ਪੁੱਤਰ ਨੇ, ਸ੍ਰੀ ਰਾਮ ਚੰਦਰ ਜੀ, ਸ੍ਰੀ ਲਛਮਣ ਜੀ ਨੂੰ, ਉਹਨਾਂ ਨੂੰ ਬਨਵਾਸ ਹੋਇਆ ਹੈ ਤੇ ਉਹਨਾਂ ਨੇ ਵੀ ਬਨਵਾਸ ਕੱਟ ਕੇ ਵਾਪਸ ਆ ਜਾਣਾ, ਪਰ ਮਹਾਰਾਜਾ ਦਸਰਥ ਕੋਲੋਂ ਆਪਣੇ ਬੱਚਿਆਂ ਦਾ ਵਿਛੋੜਾ ਸਹਿਣ ਨਹੀਂ ਹੋਇਆ। ਜਿੰਨਾ ਚਿਰ ਤੱਕ ਤਾਂ ਰਾਜਮਹਲ ਤੋਂ ਸ੍ਰੀ ਰਾਮ ਜੀ, ਲਛਮਣ ਜੀ ਦਿਖਾਈ ਦਿੰਦੇ ਰਹਿ, ਦੇਖਦੇ ਰਹਿ, ਪਰ ਜਦੋਂ ਅੱਖਾਂ ਤੋਂ ਓਝਲ ਹੋਏ ਰਾਜ ਮਹੱਲ ਤੋਂ ਛਾਲ ਮਾਰੀ ਤੇ ਜਾਨ ਦੇ ਦਿੱਤੀ। ਪੁੱਤਰ ਕਿਹਨੂੰ ਪਿਆਰੇ ਨਹੀਂ ਹੁੰਦੇ। ਅੱਗੇ ਲਿਖਿਆ ਹੈ ਅਸ਼ਵਥਾਮਾ ਹਤੋ ਸੁਣ ਦਰੋਣ ਜੀ ਨੇ ਪ੍ਰਾਣ ਤਿਆਗੇ। ਅਸ਼ਵਥਾਮਾ ਹਤੋ, ਅਸ਼ਵਥਾਮਾ ਮਰ ਗਿਆ ਹੈ। ਇਹ ਸੁਣਦਿਆਂ ਸਾਰ ਹੀ ਦਰੋਣਾਚਾਰੀਆ ਨੇ ਪ੍ਰਾਣ ਛੱਡ ਦਿੱਤੇ। ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ, ਐ ਨਾ ਸਮਝਿਆ ਕਿ ਮਨੁੱਖ ਮਰਿਆ ਹੈ ਕਿ ਹਾਥੀ ਮਰਿਆ ਹੈ। ਮਰਿਆ ਹਾਥੀ ਸੀ, ਅਸ਼ਵਥਾਮਾ ਦਰੋਣਾਚਾਰੀਆ ਦਾ ਲੜਕਾ ਨਹੀਂ ਸੀ ਮਰਿਆ। ਪੁੱਤਰ ਕਿਹਨੂੰ ਪਿਆਰੇ ਨਹੀਂ ਹੁੰਦੇ। ਸੌ ਪੂਤ ਮੂਏ ਜਬ ਵਿਸ਼ਿਸ਼ਟ ਮੁਨ ਗਿਆਨੀ ਜੀ ਕੇ, ਗੱਲ ਪੱਥਰ ਬਾਂਧ ਤਨ ਬਿਆਸ ਜੀ ਮੈਂ ਡਾਰਾ ਹੈ। ਜਦੋਂ ਵਿਸ਼ਿਸ਼ਟ ਮੁਨੀ ਨੂੰ ਪਤਾ ਲੱਗਿਆ ਮੇਰੇ ਸੌ ਪੁੱਤਰ ਮਰ ਗਏ ਨੇ, ਗੱਲ ਵਿੱਚ ਪੱਥਰ ਬੰਨਿਆ, ਬਿਆਸਾ ਨਦੀ ਵਿੱਚ ਡਿੱਗ ਕੇ ਆਤਮ ਹੱਤਿਆ ਕਰ ਲਈ। ਹੁਣ ਤੱਕੋ ਸਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲ, ਐਸਾ ਕੋਈ ਹੋਣਾ ਨਹੀਂ ਜਹਾਨ ਤੇ ਖਾਲਸਾ ਜੀ, ਚਾਰੇ ਪੁੱਤਰ ਵਾਰ ਕੇ ਸ਼ੁਕਰ ਗੁਜ਼ਾਰਾ ਹੈ। ਚਾਰੇ ਪੁੱਤਰ ਵਾਰ ਕੇ ਵੀ ਇਹ ਗੱਲ ਕਹੀ ਹੋਵੇ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ। ਚਾਰੇ ਪੁੱਤਰ ਵਾਰ ਕੇ ਕਿਹਾ ਹੋਵੇ ਕਿ ਗਰਸ਼ਨਾ ਚ ਚਿਹਾਂ ਸ਼ੁੱਧ ਕੇ ਚੂੰ, ਬਚਗਾ ਕੁਛਦ ਚਾਰ ਕੇ ਬਾਕੀ ਬੇਮਾਂ ਦਸਤ ਪੇਚੀਦਾ ਮਾਰ। ਜਫ਼ਰਨਾਮਾ। ਇਹਦੀ ਸਮਝ ਨਹੀਂ ਸਾਨੂੰ ਆਈ ਕਿਉਂਕਿ ਫਾਰਸੀ ਹੈ। ਇਹਦਾ ਉਲੱਥਾ ਕੀਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕੀ ਹੋਇਆ, ਚਾਰ ਬੱਚੇ ਸ਼ਹੀਦ ਹੋ ਗਏ ਨੇ, ਇਹ ਖਾਲਸਾ ਮੇਰਾ ਆਪਣਾ ਪੁੱਤਰ ਹੈ। ਸਤਿਗੁਰੂ ਜੀ ਨੇ ਇੰਨਾ ਮਾਣ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਅੱਜ ਦਾ ਉਹ ਦਿਹਾੜਾ ਜਿਸ ਦਿਨ 40 ਸਿੰਘ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਤਿੰਨ ਪਿਆਰੇ, ਇਹ ਸਾਰੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪੰਜ ਪਿਆਰੇ ਇਕੱਠੇ ਹੋ ਕੇ ਹੁਕਮ ਕਰਦੇ ਨੇ ਕਿ ਤੁਸੀਂ ਗੜੀ ਨੂੰ ਛੱਡ ਕੇ ਬਾਹਰ ਚਲੇ ਜਾਓ, ਕਿਉਂਕਿ ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਪਰ ਜੇ ਤੂੰ ਨਾ ਰਹੇ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ, ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ। ਪੰਜਾਂ ਪਿਆਰਿਆਂ ਦਾ ਬਚਨ ਮੰਨਦਿਆਂ ਹੋਇਆਂ ਸਤਿਗੁਰੂ ਜੀ ਗੜੀ ਨੂੰ ਛੱਡ ਕੇ ਬਾਹਰ ਨਿਕਲੇ। ਬਾਹਰ ਲੋਥਾਂ ਹੀ ਲੋਥਾਂ ਪਈਆਂ ਨੇ। ਇੱਕ ਕਿਤਾਬ ਦੀ ਮੈਂ ਸਿਫਾਰਿਸ਼ ਕਰਾਂਗਾ, ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਪੜ੍ਹਾਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਤਾਬ ਫ੍ਰੀ ਵੰਡਦੀ ਹੈ। ਇੱਕ ਖੱਤ ਭਾਈ ਤਾਰੂ ਸਿੰਘ ਜੀ ਦੇ ਵਾਰਸ ਦੇ ਨਾਂ, ਉਹਦੇ ਵਿੱਚ ਲਿਖਿਆ ਹੈ ਜਦੋਂ ਸਤਿਗੁਰੂ ਜੀ ਬਾਹਰ ਨਿਕਲੇ ਤੇ ਬਾਹਰ ਲੋਥਾਂ ਹੀ ਲੋਥਾਂ ਪਈਆਂ ਨੇ। ਹੁਣ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਨੂੰ ਕਿੰਨਾ ਪਿਆਰ ਕਰਦੇ ਨੇ, ਸਿੰਘਾਂ ਨੂੰ ਕਿੰਨਾ ਪਿਆਰ ਕਰਦੇ ਨੇ, ਇਹ ਦੱਸਣ ਲਈ ਕਵੀ ਲਿਖਦਾ ਹੈ ਕਿ ਅੰਬਰ ਉੱਤੋਂ ਤਾਰੇ ਟੁੱਟੇ, ਸਮਾਂ ਇਹ ਨਾਜ਼ੁਕ ਆਵਣ ਲੱਗਾ, ਸੁੱਤੇ ਸਿੰਘ ਹਜ਼ਾਰੀਆਂ ਤਾਈਂ ਸਤਿਗੁਰੂ ਛੱਡ ਕੇ ਜਾਵਣ ਲੱਗਾ, ਲੋਥਾਂ ਵਿੱਚੋਂ ਸੀਸ ਨੇ ਚੁੱਕੇ ਸਾਹਿਬ ਸੀਨੇ ਲਾਵਣ ਲੱਗਾ, ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਵਣ ਲੱਗਾ। ਉੱਥੇ ਬਾਬਾ ਅਜੀਤ ਸਿੰਘ ਜੀ ਦੀ ਵੀ ਲੋਥ ਪਈ ਸੀ, ਸਰੀਰ ਪਿਆ ਸੀ। ਭਾਈ ਦਇਆ ਸਿੰਘ ਜੀ ਦੇ ਮਨ ਵਿੱਚ ਸਤਿਕਾਰ ਆਇਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਸਾਹਿਬਜ਼ਾਦਾ ਹੈ, ਸੀਸ ਝੁਕਾਇਆ। ਅਜੀਤ ਸਿੰਘ ਦੀ ਲਿਬੜੀ ਦੇਹ ਨੂੰ ਦਇਆ ਸਿੰਘ ਸੀਸ ਨਿਵਾਵਣ ਲੱਗਾ, ਕਮਰ ਕਸਾ ਉਹ ਲਾ ਕੇ ਲੱਕ ਤੋਂ ਉਸਦੇ ਉੱਤੇ ਪਾਵਣ ਲੱਗਾ। अपने लक दे नालों कमर कस्सा खोलिया, सोचिया गरीब तो गरीब मापे होण, जदों बच्चा शहीद हुंदा है उहदे लई कफन दा प्रबंध ते करदे ही ने। इह गुरु गोबिंद सिंह जी दा वड्डा साहिबजादा है, जंगे मैदान दे विच कपड़ा ते कोई है नहीं, चलो ए कमर कस्सा पा दिंदे हां, इह कफन दा काम करेगा। अजीत सिंह दी लिबड़ी देह नूं दया सिंह सीस नवावन लगा, कमर कसा ओ ला के लक तों उसदे उत्ते पावन लगा। हुण गुरु गोबिंद सिंह महाराज जी दे वल वेखियो, हथ पकड़ के साहिब मेरा मुखों इंज फरमावन लगा। गुरु गोबिंद सिंह जी ने भाई दया सिंह जी दा हथ फड़ लिया, कहिंदे की कर रहे हो, हाथ पकड़ के साहिब मेरा मुखो इंज फरमावन लगा, इको जे शहीद ने मैनू, इको जे शहीद ने मैनू कह के रूह तड़फावन लगा। कहंदे भाई दया सिंह जी, जिहो जिहा बाबा अजीत सिंह ओहो जे ऐ बाकी 40 सिंह, जे कपड़ा पाउणा फिर सारिआं ते पाओ, जे कपड़ा मौजूद नहीं फिर बाबा अजीत सिंह लई विशेष क्यों, कमर कसा जां पाओ सब ते, जां फिर किसे दी वात ना पुछो, चिड़ियां कावां शम शम रोए बंदे दी तां जात ना पुछो। गुरु गोबिंद सिंह जिस तरह दे ने, जिन्हां ने जिन्ना प्यार बाबा अजीत सिंह जी नाल कीता, जिन्ना प्यार बाबा जुझार सिंह जी नाल कीता, उन्ना प्यार सिंघां दे नाल कीता। अज उन्हां साहिबजादियां दा शहीदी दिहाड़ा कौम मना रही है। मैथिली शरण गुप्त ने सच लिखिया, जिस देश और कौम के बच्चे दे सकते हैं जू बलिदान, उसका वर्तमान कुछ भी हो भविष्य है महा महा महान। कहंदे जेड़ी देश ते कौम दे बच्चे इस तरह अपने आप नूं शहादत ते मार्ग ते तोर सकते ने, उन्हां दा वर्तमान भावें कुछ भी है पर भविख बड़ा उज्जल है, बड़ा उज्जल है। सच है पहली वार श्रोमणी गुरद्वारा प्रबंधक कमेटी ने सिख संगतां नूं बेनती कीती कि अज असीं साहिबजादियां दा शहीदी दिहाड़ा मना रहे हां, स्कूलां विच पढ़न वाले कालजां विच पढ़न वाले बच्चे आओ, साहिबजादियां नूं याद करिए, जपजी साहब का पाठ चौपी साहब का पाठ करिए। संगत जी टीचा ते मिणिया सी 1 लख बच्चा करेगा, पर साढ़े कोल जिहड़े कल तक अंकड़े पहुंच गए 4:30 बजे तक, 1,75,000 बच्चा जपजी साहब का पाठ अज कर रहा है। ਇਹ ਤੇ ਅੰਕੜੇ ਦਫ਼ਤਰ ਦੇ ਵਿੱਚ ਪਹੁੰਚ ਚੁੱਕੇ ਨੇ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਕੋਈ 4-5 ਲੱਖ ਬੱਚਾ ਅੱਜ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਪਜੀ ਸਾਹਿਬ ਦਾ ਚੌਪਈ ਸਾਹਿਬ ਦਾ ਪਾਠ ਕਰੇਗਾ। ਅੱਜ ਮੈਂ ਸਿਰ ਨਵਾਉਂਦਾ ਹਾਂ ਪ੍ਰਚਾਰਕ ਸਹਿਬਾਨ ਦੀ ਮਿਹਨਤ ਅੱਗੇ, ਧਾਰਮਿਕ ਟੀਚਰਾਂ ਦੀ ਜਿਨ੍ਹਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੇਰਨਾ ਕੀਤੀ। ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਵੀ ਕਰੀਬਨ ਜਦੋਂ ਛੋਟੇ ਵੱਡੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਹੈ, ਉਸ ਤੋਂ ਬਾਅਦ ਅੱਜ ਵੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੱਚਿਆਂ ਨੇ ਰਲ ਕੇ ਕੋਈ 7-8 ਹਜ਼ਾਰ ਬੱਚਾ ਜਪਜੀ ਸਾਹਿਬ ਦਾ ਚੌਪੀ ਸਾਹਿਬ ਦਾ ਪਾਠ ਕਰੇਗਾ ਅਤੇ ਆਪਣੇ ਬਾਬਿਆਂ ਨੂੰ ਯਾਦ ਕਰਨਗੇ, ਬਾਬਾ ਜ਼ੋਰਾਵਰ ਸਿੰਘ ਜੀ ਨੂੰ, ਬਾਬਾ ਫਤਿਹ ਸਿੰਘ ਜੀ ਨੂੰ, ਬਾਬਾ ਅਜੀਤ ਸਿੰਘ ਜੀ ਨੂੰ, ਬਾਬਾ ਜੁਝਾਰ ਸਿੰਘ ਜੀ ਨੂੰ। ਤੋ ਸੰਗਤ ਜੀ ਆਓ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਤੋਂ ਅੱਜ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ ਉਹਦੀ ਕਥਾ ਵਿਚਾਰ ਦੇ ਨਾਲ ਜੁੜੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ ਡੀਹਰ ਨਿਆਈ ਮੋਹਿ ਫਾਕਿਓ ਰੇ।
ਅੱਜ ਦਾ ਮੁਬਾਰਕ ਹੁਕਮਨਾਮਾ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 715 ਅੰਗ ਤੇ ਸੁਭਾਈਮਾਨ ਹੈ। ਟੋਡੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਗਰਬ ਗਹਿਲੜੋ ਮੂਡੜੋ ਹੀਓ ਰੇ। ਮਨੁੱਖ ਦੇ ਹਿਰਦੇ ਤੇ ਪ੍ਰਭਾਵ ਕਿਹਦਾ ਹੈ? ਪਰਮਾਤਮਾ ਦੇ ਨਾਮ ਦਾ ਜਾਂ ਮਾਇਆ ਦਾ? ਸੰਗਤ ਜੀ, ਅੱਜ ਦਾ ਮੁਬਾਰਕ ਬਚਨ ਸਾਨੂੰ ਸਮਝਾ ਰਿਹਾ ਹੈ ਕਿ ਮਨੁੱਖ ਦਾ ਹਿਰਦਾ ਪ੍ਰਭਾਵਿਤ ਹੈ ਮਾਇਆ ਤੋਂ। ਗਰਭ ਦੇ ਅੰਦਰ, ਹੰਕਾਰ ਦੇ ਅੰਦਰ ਇਹਦੇ ਹਿਰਦੇ ਤੇ ਛਾਪ ਲੱਗੀ ਹੋਈ ਹੈ। ਭਗਤ ਨਾਮਦੇਵ ਜੀ ਵੀ ਨੇ ਸਮਝਾਇਆ ਕਿ ਮਨੁੱਖ ਦੇ ਪ੍ਰਭਾਵ ਮਾਇਆ ਦਾ ਹੈ। ਉਹਨਾਂ ਦਾ ਬਚਨ ਹੈ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ। ਐ ਮਨੁੱਖ ਹੰਕਾਰ ਕਿਉਂ ਕਰਦਾ ਹੈ? ਬਿਨਸ ਜਾਏ ਝੂਠੀ ਦੇਹੀ, ਐ ਤੇਰੀ ਝੂਠੀ ਦੇਹੀ ਬਿਨਸ ਜਾਣੀ ਹੈ। ਤੂੰ ਹੰਕਾਰ ਕਿਹੜੀ ਗੱਲ ਦਾ ਕਰਦਾ ਹੈ? ਗਰਭ ਗਹਿਲੜੋ, ਗਰਭ ਕਹਿੰਦੇ ਨੇ ਹੰਕਾਰ ਨੂੰ। ਦੇਖ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ। ਦੁਰਯੋਧਨ ਵਰਗੇ ਵੀ ਕਹਿੰਦੇ ਸਨ ਇਹ ਸੰਪੱਤੀ, ਇਹ ਧਨ, ਇਹ ਜ਼ਮੀਨਾਂ, ਇਹ ਰਾਜ ਮੇਰਾ ਹੈ, ਮੇਰਾ ਹੈ। ਜਿਨ੍ਹਾਂ ਦੀ ਸੈਨਾ ਦਾ ਖਿਲਾਰ ਸੀ, 12 ਯੋਜਨ ਛਤਰ ਚਲੇ ਥਾ, 12 ਯੋਜਨ ਕਹਿੰਦੇ ਹੜਤਾਲੀ ਕੋ, ਜਿਨ੍ਹਾਂ ਦੀ ਸੈਨਾ ਹੜਤਾਲੀ ਕੋਹ ਦੇ ਵਿੱਚ ਖਿਲਰੀ ਸੀ, ਉਹ ਵੀ ਨਹੀਂ ਲੱਭਦੇ, ਤੂੰ ਕਾਹਦਾ ਹੰਕਾਰ ਕਰਦਾ ਹੈ? ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ, 12 ਯੋਜਨ ਛਤਰ ਚਲੇ ਥਾ, ਦੇਹੀ ਗਿਰਜਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ। ਤੂੰ ਇੰਨਾ ਅਮੀਰ ਤੇ ਨਹੀਂ ਹੋਇਆ ਜਿੰਨਾ ਰਾਵਣ ਸੀ, ਜਿਹਦੇ ਬਾਰੇ ਦੱਸਿਆ ਜਾਂਦਾ ਕਿ ਸਾਰੀ ਲੰਕਾ ਹੀ ਸੋਨੇ ਦੀ ਸੀ। ਉਹ ਰਾਵਣ ਕਿੱਥੇ ਹੈ? ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਸਾਰਾ ਪਰਿਵਾਰ ਵੀ ਚਲਾ ਗਿਆ। ਮਨੁੱਖ ਹੰਕਾਰ ਨਾ ਕਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਨੇ ਗਰਭ ਗਹਿਲੜੋ। ਗਰਭ ਦੇ ਅੰਦਰ, ਹੰਕਾਰ ਦੇ ਅੰਦਰ ਇਹ ਝੱਲਾ ਹੋਇਆ ਹੈ, ਗਹਿਲਾ ਹੋਇਆ ਹੈ, ਬਾਵਲਾ ਹੋਇਆ ਹੈ, ਮੂਡੜੋ ਮੂਰਖ, ਇਹਦਾ ਹਿਰਦੇ ਦੇ ਉੱਪਰ ਮਾਇਆ ਦਾ ਪ੍ਰਭਾਵ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਹੀਓ ਮਹਾਰਾਜ ਰੀ ਮਾਇਓ, ਇਹ ਮਹਾਰਾਜ ਦੀ ਮਾਇਆ, ਇਹਦੇ ਤੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਡੀਹਰ ਨਿਆਈ ਮੋਏ ਫਾਂਕਿਓ ਰੇ। ਉਦਾਹਰਨ ਦਿੱਤੀ, ਡੀਹਰ ਕਹਿੰਦੇ ਨੇ ਮੱਛੀ ਨੂੰ। ਜਿਵੇਂ ਮੱਛੀ ਕੁੰਡੀ ਦੇ ਅੰਦਰ ਫਸ ਜਾਂਦੀ ਹੈ ਲਾਲਚ ਵਸ, ਇਸੇ ਤਰ੍ਹਾਂ ਮਨੁੱਖ ਮਾਇਆ ਦੇ ਲਾਲਚ ਵਿੱਚ ਫਸਿਆ ਹੋਇਆ ਹੈ। ਕਿਸ ਤਰ੍ਹਾਂ ਫਸਿਆ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ ਪੰਕਜ ਮੋਹ, ਮੋਹ ਦੇ ਚਿੱਕੜ ਵਿੱਚ ਇਸ ਤਰ੍ਹਾਂ ਫਸਿਆ ਹੈ, ਪੱਗ ਨਹੀਂ ਚੱਲ ਹੈ। ਹਮ ਦੇਖਾ ਤੈਂ ਡੂਬੀ ਅਲੇ, ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਇਹ ਜੀਵ ਡੁੱਬ ਗਿਆ। ਪੰਕਜ ਮੋਹ, ਪੱਗ ਨਹੀਂ ਚੱਲ ਹੈ, ਹਮ ਦੇਖਾ ਤੈਂ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਹਨ
ਰਹਾਉ,
ਇਹ ਸ਼ਬਦ ਦਾ ਕੇਂਦਰੀ ਭਾਵ ਹੈ,
ਕਣੋ 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 ਸਦ ਲੋੜੈ, ਦਿਨ ਲਹਿਣੇ ਕੈਠ ਪਾਇਓ ਰੇ।
ਘਣੋ ਬਹੁਤ 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 ਮਨੁੱਖ ਨਹੀਂ ਰੱਜਦਾ ਧਨ ਦੇ ਨਾਲ, ਮਾਇਆ ਦੇ ਨਾਲ, ਹੋਰ ਲੋੜਦਾ ਹੈ, ਹੋਰ ਲੋੜਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਮਝਾਇਆ ਹੈ ਜਪਜੀ ਸਾਹਿਬ ਦੇ ਵਿੱਚ ਵੀ ਕਿ ਜੇਕਰ ਮਨੁੱਖ ਸਾਰੇ ਸੰਸਾਰ ਦੇ ਪਦਾਰਥ ਵੀ ਸਾਂਭ ਲਵੇ ਤਾਂ ਵੀ ਇਹਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਜਦੋਂ ਆਪਾਂ ਜਪਜੀ ਸਾਹਿਬ ਦਾ ਆਰੰਭ ਕਰਦੇ ਹਾਂ ਉਹਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਾਰੇ ਪਦਾਰਥਾਂ ਨੂੰ ਸਾਂਭ ਲਵਾਂ ਤਾਂ ਵੀ ਮਨ ਦੀ ਭੁੱਖ ਜਿਹੜੀ ਹੈ ਨਹੀਂ ਖਤਮ ਹੁੰਦੀ, ਇਹ ਤ੍ਰਿਸ਼ਨਾ ਨਹੀਂ ਮਿਟਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਨਹੀਂ ਬੁੱਝਦੀ। ਕੋਟ ਜੋਰੇ ਲੱਖ ਕਰੋਰੇ ਮਾਨੀ ਹੋਰੇ ਪਰੇ ਪਰੇ ਕਹੋ ਲੁੱਜੀ ਹੈ। ਭਾਵੇਂ ਕਰੋੜਾਂ ਆ ਜਾਣ, ਅਰਬਾਂ ਆ ਜਾਣ, ਮਨੁੱਖ ਚਾਹੁੰਦਾ ਮੈਨੂੰ ਖਰਬ ਮਿਲ ਜਾਵੇ, ਗਾਂਹ ਚੱਲ ਪੈਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਮਹਿਰਾਜ ਰੋਗਾਥ ਵਾਹੂ ਸਿਓ ਲੁਬੜਿਓ, ਨੇਹ ਭਾਗੜੋ ਪਾਹੇ ਸੰਜੋਇਓ ਰੇ।
ਸਤਿਗੁਰੂ ਜੀ ਪਹਿਲਾਂ ਸਮਝਾਉਂਦੇ ਨੇ, ਬਿਨ ਲਹਿਨੇ ਕੈਠੇ ਪਾਇਓ। ਭਾਈ ਕਰਮਾਂ ਤੋਂ ਬਗੈਰ ਮਨੁੱਖ ਤੇ ਸਾਰੇ ਚਾਹੁੰਦੇ ਨੇ, ਪਰ ਜੇਕਰ ਭਾਗਾਂ ਦੇ ਵਿੱਚ ਨਹੀਂ ਫਿਰ ਇਹ ਦਾਤ ਨਹੀਂ ਮਿਲ ਸਕਦੀ। ਮਹਾਰਾਜ ਕੋ ਗਾਥ ਵਾਹੂ ਸਿਓ ਲੁਬੜਿਓ, ਇਹ ਮਹਾਰਾਜ ਦਾ ਦਿੱਤਾ ਹੋਇਆ ਸਰੀਰ, ਗਾਥ ਕਹਿੰਦੇ ਨੇ ਸਰੀਰ ਨੂੰ, ਇਹਦੇ ਨਾਲ ਹੀ ਲਿਬੜਿਆ ਹੋਇਆ ਹੈ, ਮੋਹ ਦੇ ਵਿੱਚ ਫਸਿਆ ਹੋਇਆ ਹੈ ਇਸ ਸਰੀਰ ਨੂੰ ਪਾਲਣ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਇਹ ਜਿਹੜਾ ਸਰੀਰ ਹੈ ਨਾ, ਜਿਹਦੇ 'ਤੇ ਤੂੰ ਅਤਰ ਮਲਦਾ, ਜਿਹਦੇ 'ਤੇ ਸੁਗੰਧੀਆਂ ਮਲਦਾ, ਸੈਂਟ ਪਰਫਿਊਮ ਦੀ ਵਰਤੋਂ ਕਰਦਾ ਹੈ, ਮਾਲਿਸ਼ਾਂ ਕਰਦਾ ਹੈ, ਇਹਦਾ ਹਸ਼ਰ ਕੀ ਹੋਣਾ। ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੈ ਕਾਠ ਕੈ ਸੰਗਾ, ਇਹ ਲੱਕੜੀਆਂ ਦੇ ਨਾਲ ਸੜ ਕੇ ਸਵਾਹ ਹੋ ਜਾਣਾ। ਇਸ ਤਨ ਧਨ ਕੀ ਕਮਣ ਵਡਾਈ, ਧਰਨ ਪਰੇ ਉਰਵਾਰ ਨਾ ਜਾਈ। ਇਹ ਸਰੀਰ ਤੇਰਾ ਇੱਥੇ ਰਹਿਣਾ, ਸਰੀਰ ਨੇ ਨਾਲ ਨਹੀਂ ਜਾਣਾ। ਇਹ ਸਰੀਰ ਕਿਹੜੇ ਕੰਮ ਲਈ ਮਿਲਿਆ ਹੈ ਉਸ ਕੰਮ ਦੇ ਵਿੱਚ ਲਾ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਆਪਣੇ ਤੇ ਸਵਾਲ ਕਰਨਾ ਚਾਹੀਦਾ ਜਿਹੜਾ ਗੁਰੂ ਅਮਰਦਾਸ ਜੀ ਸਾਨੂੰ ਸਮਝਾ ਰਹੇ ਨੇ, ਆਪਣੇ ਆਪ ਤੇ ਸਰੀਰ ਨੂੰ ਪੁੱਛੀਏ, ਭਾਈ ਤੂੰ ਕੋਈ ਕੰਮ ਕੀਤਾ, ਚੰਗਾ ਸੇਵਾ ਕੀਤੀ, ਸਿਮਰਨ ਕੀਤਾ, ਪਰਉਪਕਾਰ ਦੀ ਖਾਤਰ ਕੀ ਕੰਮ ਕੀਤਾ ਹੈ। ਆਪਣੇ ਆਪ ਤੇ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ, ਜਿਨ ਹਰ ਤੇਰਾ ਰਜਨ ਰਚਿਆ ਸੋ ਹਰ ਮੰਨਣਾ। ਉਹ ਪਰਮਾਤਮਾ ਤੇ ਮਨ ਵਿੱਚ ਵਸਾਇਆ ਹੀ ਨਹੀਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਇੱਥੇ ਵੀ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਮਹਾਰਾਜ ਕੋ ਗਾਥ ਵਾਹੂ ਸਿਓ ਲੁਬੜਿਓ। ਇਸ ਮਹਾਰਾਜ ਦਾ ਦਿੱਤਾ ਹੋਇਆ ਸਰੀਰ ਸੀ, ਉਹਦੇ ਨਾਲ ਹੀ ਤੂੰ ਮੋਹ ਪਾ ਲਿਆ, ਸਰੀਰ ਨੂੰ ਹੀ ਪਾਲਦਾ ਰਿਹਾ, ਤੇ ਸਰੀਰ ਨੇ ਤੇ ਬਿਣਸ ਜਾਣਾ ਹੈ। ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨਵੇਂ ਮੀਤ, ਇਹ ਤੇ ਇੱਕ ਸੈਕਿੰਡ ਦੇ ਵਿੱਚ ਬਿਣਸ ਜਾਂਦੀ ਹੈ, ਖਤਮ ਹੋ ਜਾਂਦੀ ਹੈ ਸਰੀਰ ਦੇਹੀ। ਸਤਿਗੁਰੂ ਜੀ ਸਾਨੂੰ ਸਮਝਾਉਂਦੇ, ਕਬੀਰ ਗਰਭ ਨਾ ਕੀਜੀਏ, ਹੰਕਾਰ ਨਾ ਕਰ, ਦੇਹੀ ਦੇਖ ਸੁਰੰਗ, ਆਪਣੇ ਸਰੀਰ ਨੂੰ ਵੇਖ ਕੇ ਹੰਕਾਰ ਨਾ ਕਰ, ਆਜ ਕਾਲ ਤਜ ਜਾਹੋਂਗੇ ਜਿਉਂ ਕਾਂਚੁਰੀ ਭਿਅੰਗ। ਜਿਵੇਂ ਸੱਪ ਕੁੰਜ ਲਾ ਦਿੰਦਾ ਹੈ ਆਪਣੇ ਸਰੀਰ ਤੋਂ, ਇਸੇ ਤਰ੍ਹਾਂ ਤੂੰ ਵੀ ਸਰੀਰ ਨੂੰ ਛੱਡ ਕੇ ਚਲੇ ਜਾਣਾ ਹੈ, ਚਲੇ ਜਾਣਾ ਹੈ, ਇਹਦਾ ਹੰਕਾਰ ਨਾ ਕਰ।
ਕਬੀਰ ਗਰਬ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਗਰਭ ਤੋਂ ਕਿੰਨੇ ਬਚਨ ਨੇ ਭਗਤ ਕਬੀਰ ਜੀ ਨੇ ਵਰਤੇ, ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾੜ, ਐ ਸਾਡੇ ਹੱਡੀਆਂ ਤੇ ਜਿਹੜਾ ਚਮ ਲਿਪਟਿਆ ਹੋਇਆ ਇਹਦਾ ਕਾਹਦਾ ਹੰਕਾਰ ਕਰਨਾ, ਹੈਵਰ ਉੱਪਰ ਛਤਰ ਤਰ ਤੇ ਫੁਨ ਧਰਤੀ ਗਾਡ, ਦੇਖ ਜਿਨ੍ਹਾਂ ਦੇ ਉੱਪਰ ਛਤਰ ਝੁੱਲਦੇ ਸੀ, ਜਿਹੜੇ ਹਮੇਸ਼ਾ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ, ਉਹਨਾਂ ਨੂੰ ਵੀ ਧਰਤੀ ਦੇ ਅੰਦਰ ਖੇ ਹੋਣਾ ਪਿਆ, ਮਿੱਟੀ ਹੋਣਾ ਪਿਆ, ਕਾਹਦਾ ਹੰਕਾਰ ਕਰਨਾ। ਸਤਿਗੁਰੂ ਜੀ ਕਹਿੰਦੇ ਮਹਾਰਾਜ ਕੋ ਗਾਥ ਵਾਹੂ ਸਿਉ ਲੁਭੜਿਓ ਨਿਹ ਭਾਗੜੋ ਭਾਹੇ ਸੰਜੋਇਓ ਰੇ। ਇਸ ਨਿਭਾਗੇ ਨੇ ਆਪਣੇ ਅੰਦਰ ਅੱਗ ਬਾਲ ਲਈ, ਭਾਹੇ ਕਹਿੰਦੇ ਅੱਗ, ਕਾਹਦੀ ਅੱਗ, ਤ੍ਰਿਸ਼ਨਾ ਦੀ ਅੱਗ, ਹੋਰ ਮਾਇਆ ਆ ਜਾਵੇ ਹੋਰ ਆ ਜਾਵੇ, ਇਹ ਰੱਜਦਾ ਨਹੀਂ, ਇਹਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਸਹਿਸ ਕਟੇ ਲੱਖ ਕੋ ਉੱਠ ਆਵੇ, ਸਹਿਸ ਕਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਛਤ ਮਿਟਿਓ ਰੇ।
ਮਨ ਨੂੰ ਸੰਬੋਧਨ ਹੈ ਸੁਣ ਮਨ ਸੀਖ, ਸਿੱਖਿਆ ਸੁਣ, ਕਿਹਦੀ ਸਿੱਖਿਆ ਸੁਣ, ਸਾਧੂ ਜਨ ਸਗਲੋ, ਸਾਧੂ ਜਨ ਦੀ, ਗੁਰੂ ਜਨ ਦੀ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਕੀ ਕਰ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਸਵਾਸ ਸਵਾਸ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਿਹੜੀ ਸਿੱਖਿਆ ਹੈ ਸਾਧੂ ਜਨਾਂ ਦੀ ਸੁਣ, ਇਹਦੇ ਨਾਲ ਕੀ ਹੋਵੇਗਾ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਿੰਨੇ ਵੀ ਤੂੰ ਪਾਪ ਕੀਤੇ ਨੇ, ਜਿੰਨੇ ਵੀ ਬੁਰੇ ਕਰਮ ਕੀਤੇ ਨੇ, ਸਾਰੇ ਮਿਟ ਜਾਣਗੇ। ਨਾਮ ਦੀ ਮਹਿਮਾ ਇਹ ਹੈ, ਜਿੰਨੇ ਪਾਪ ਨੇ ਬੁਰੇ ਕਰਮ ਨੇ, ਨਾਮ ਦੀ ਮਹਿਮਾ, ਨਾਮ ਸਿਮਰਨ ਦੀ ਬਰਕਤ, ਸਾਰੇ ਮਿਟ ਜਾਂਦੇ ਨੇ। ਗੁਰੂ ਨਾਨਕ ਸਾਹਿਬ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸੋ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕਠ ਏਕ ਰਤੀਲੇ ਭਾਹੇ। ਕਹਿੰਦੇ ਲੱਖਾਂ ਮਨ ਰੂਈ ਇਕੱਠੀ ਕੀਤੀ ਹੋਵੇ, ਲੱਖਾਂ ਮਨ ਲੱਕੜ ਹੋਵੇ, ਉਹਨੂੰ ਸਾੜਨ ਵਾਸਤੇ ਲੱਖਾਂ ਮਨ ਅੱਗ ਨਹੀਂ ਚਾਹੀਦੀ, ਇੱਕ ਚੰਗਿਆੜੀ ਕਾਫੀ ਹੈ। ਇਸੇ ਤਰੀਕੇ ਨਾਲ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ, ਏਕ ਚਿੱਤ ਜੇ ਏਕ ਛਿੰਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਸਿਮਰਨ ਕਰਦੇ ਨੇ, ਉਹਨਾਂ ਦੇ ਪਾਪ ਦਗਦ ਹੋ ਜਾਂਦੇ ਨੇ, ਮਿਟ ਜਾਂਦੇ ਨੇ।
ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸਨਾ ਪੌੜਿਓ ਰੇ।
ਮਹਾਰਾਜ ਦੀ ਗੰਠੜੀ ਤੋਂ ਪਰਮਾਤਮਾ ਦੇ ਵੱਲੋਂ ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ, ਸਿਮਰਨ ਦੀ, ਬੰਦਗੀ ਦੀ, ਨਾਮ ਦੀ ਕਮਾਈ ਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਇਹ ਦਾਤ ਮਿਲ ਗਈ, ਜਨ ਨਾਨਕ ਗਰਭਾਸ ਨਾ ਪੌੜਿਓ ਰੇ, ਉਹ ਵਾਰ ਵਾਰ ਦੇ ਗਰਭ ਦੇ ਵਿੱਚ ਨਹੀਂ ਆਉਂਦੇ, ਉਹ ਵਾਰ ਵਾਰ ਦੀਆਂ ਜੂਨਾਂ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦਿਸ ਲੰਮੇ, ਇਹਦੇ ਵਿੱਚ ਨਹੀਂ ਭੜਕਣਾ ਪੈਂਦਾ। ਉਹਨਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਪਰ ਇਹ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਲਹਿਣੇ ਦੇ ਵਿੱਚ ਹੈ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਹੈ। ਭਾਗ ਬਣਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਪਰਮਾਤਮਾ ਆਪਣਾ ਦਰ, ਆਪਣਾ ਘਰ, ਇਹਦੀ ਸੇਵਾ ਬਖਸ਼, ਇਹਦਾ ਸਿਮਰਨ ਬਖਸ਼, ਤੁਹਾਡਾ ਦਰ ਨਾ ਛੱਡਾਂ, ਮੇਰਾ ਜੀਵਨ ਇਹ ਬਣ ਜਾਵੇ ਕਿ ਵਿਸਰ ਨਾਹੀ ਦਾ ਤਾਰ ਆਪਣਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਸਤਿਗੁਰੂ ਮਹਾਰਾਜ ਜੀ ਸਾਰਿਆਂ 'ਤੇ ਮਿਹਰਾਮਤ ਕਰਨ, ਕਿਰਪਾ ਕਰਨ, ਨਾਮਦਾਨ ਝੋਲੀ ਵਿੱਚ ਪਾ ਕੇ ਨਿਵਾਜਨ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀਆਂ ਸੰਗਤਾਂ ਦਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਜੀ। ਭੁੱਲ ਚੁੱਕ ਲਈ ਖਿਮਾ। ਆਓ ਅੰਤਲੀਆਂ ਪੰਗਤੀਆਂ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰੀਏ ਜੀ।
ਸੁਣ ਮਨ ਸੀਖ ਸਾਧੂ ਜਨ ਸਗਲ, ਥਾਰੇ ਸਗਲੇ ਪ੍ਰਾਛਤ ਮਿਟਿਓ ਰੇ, ਜਾ ਕੋ ਲਹਿਣੋ ਮਹਾਰਾਜਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।